ਗੁਰੂ ਪਿਆਰੇ ਸਾਧ ਸੰਗਤ ਜੀਓ, ਅੱਜ ਦੇ ਗੁਰਬਾਣੀ ਵਿਚਾਰ ਦੇ ਵਿਸ਼ੇ ਅਧੀਨ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਦੁਆਰਾ ਜੋ ਗੁਰਬਾਣੀ ਵਿਚਾਰ ਦੀਆਂ ਲੜੀਆਂ ਹਨ, ਉਹਨਾਂ ਵਿੱਚੋਂ ਇੱਕ ਲੜੀ ਇੱਥੇ ਪੜ੍ਹਾਂਗੇ ਪਿਆਰ ਨਾਲ ਸਰਵਣ ਕਰਨਾ ਜੀ। ਵਿਸ਼ਾ ਹੈ ਸੰਗਤ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਭਾਗ ਤੀਜਾ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵੱਡ ਖੇਲ ਤਮਾਸ਼ੇ ਦੀ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਰਚਨਾ ਕੀਤੀ, ਜਿਸ ਨੂੰ ਉਹ ਆਪ ਹੀ ਦੇਖ ਕੇ ਚਾਉ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਕਸੇ ਵੇ ਪ੍ਰਵਾਹੋ, ਆਪੇ ਵੇਗ ਵਿਕਸਦਾ ਪਿਆਰਾ, ਕਰ ਜੋਜ ਵੇਖੇ ਪ੍ਰਭ ਆਪੇ। ਜਿਨ ਉਪਾਈ ਰੰਗ ਰਵਾਈ, ਬੇਠਾ ਵੇਖੇ ਵੱਖ ਅਕੇਲਾ। ਬੱਚੇ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਓ ਨਾਲ ਖੇਡਦੇ ਤੇ ਪ੍ਰਸੰਨ ਹੁੰਦੇ ਹਨ ਅਤੇ ਫਿਰ ਆਪੇ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੀ ਖੇਲ ਇਲਾਹੀ ਵੱਡ ਖੇਲ ਤਮਾਸ਼ੇ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਟਾਹੇ ਟਾਹ ਉਸਾਰੇ ਆਪੇ, ਹੁਕਮ ਸਵਾਰ ਨਹਾਰੇ, ਭੰਨਣ ਘੜਨ ਸਮਰੱਥ ਹੈ ਉਪਤ ਸਭ ਪਰਲੇ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰੌਂ ਅਥਵਾ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਆਪਣ ਸੂਤ ਸਭ ਜਗਤ ਪਰੋਏ, ਆਪੇ ਸੂਤ ਆਪੇ ਬਹੁਮਣੀਆਂ, ਕਰ ਸਕਤੀ ਜਗਤ ਪਰੋਏ। ਇਸ ਜੀਵਨ ਰੌਂ ਅਥਵਾ ਨਾਮ ਦੀ ਪ੍ਰੀਤ ਡੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ ਅਤੇ ਇਸੇ ਪ੍ਰੀਤ ਡੋਰੀ ਰਾਹੀਂ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਨਾਲ ਸੰਬੰਧ, ਮੇਲਜੋਲ, ਸੰਗ ਅਤੇ ਸੰਗਤ ਬਣੀ ਹੋਈ ਹੈ। ਇਸੇ ਨਾਮ ਡੋਰੀ ਅਥਵਾ ਆਤਮਿਕ ਸੂਤ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਅਤੇ ਆਪਣੇ ਕਰਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ, ਪ੍ਰੀਤ ਦੀ ਡੋਰੀ, ਪ੍ਰੀਤ ਦੀ ਤਾਂਗ ਦੁਆਰਾ ਆਤਮਿਕ ਸਾਂਝ, ਵਣਜ ਵਪਾਰ, ਲੇਵਾ ਦੇਵੀ ਅਤੇ ਲਾਹਾ ਬਣਿਆ ਹੋਇਆ ਹੈ। ਇਲਾਹੀ ਜੀਵਨ ਰੌਂ ਅਥਵਾ ਨਾਮ ਨਾਲ ਜੀਵ ਦਾ ਆਤਮਿਕ ਸੰਬੰਧ, ਮੇਲਜੋਲ, ਸਾਂਝ, ਸੰਗਤ ਅਤੇ ਲੇਵਾ ਦੇਵੀ ਜੀਵ ਦੀ ਚੇਤਨਤਾ, ਧਿਆਨ, ਯਾਦ, ਸਿਮਰਨ, ਵਿਸ਼ਵਾਸ, ਸ਼ਰਧਾ ਭਾਵਣੀ ਅਤੇ ਪ੍ਰੇਮ ਸਵੈਪਣਾ ਰਾਹੀਂ ਉਪਜਦੀ, ਪਲਦੀ, ਮੌਲਦੀ ਅਤੇ ਦ੍ਰਿੜ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਅਤੇ ਨਾਮ ਦੀ ਹੋਂਦ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ, ਵਿਸ਼ਵਾਸ, ਸ਼ਰਧਾ ਭਾਵਣੀ, ਪ੍ਰੇਮ ਸਵੈਪਣਾ ਅਤੇ ਜਾਗ੍ਰਤੀ ਸਾਡੀ ਚੇਤਨਤਾ ਅਥਵਾ ਧਿਆਨ ਦੁਆਰਾ ਹੀ ਹੋ ਸਕਦੀ ਹੈ। 84 ਲੱਖ ਜੂਨਾਂ ਵਿੱਚ ਵੀ ਜੀਵਨ ਰੌਂ ਅਥਵਾ ਨਾਮ ਰਵ ਰਿਹਾ ਭਰਪੂਰ ਹੈ, ਪਰ ਉਹਨਾਂ ਦੀ ਚੇਤਨਤਾ, ਕੌਂਸ਼ੀਅਸਨੈਸ ਅਥਵਾ ਅਹਿਸਾਸ ਕਰਨ ਦੀ ਸ਼ਕਤੀ अति ठुली अति नीवी होने कारण उन्होंने अंतर आत्मे रब रही जीवन राव शब्द अथवा नाम का एहसास या ज्ञान नहीं होता। 84 लाख जीवना के मुकाबले से इंसान की चेतनता अथवा एहसास शक्ति अति सूखम अति तीक्ष्ण है, जिस करके इंसान की चेतनता ही कोमल दैवी भावनावां महसूस कर सकती है अति इन्हां दा आत्मिक रस अति प्रेम स्वेपना मान सकती है। जदों साडे अंदर एहसास शक्ति जां चेतनता ठुली अति नीवी होवे तां असीं पशु समान हो जांदे हां अति पशुआं वांग अपने अंतिशकरण अति नीवे ख्यालां दे प्राइन हो के अचेत ही नीवे कर्म करते रहते हैं। जो ना सुने जस परमानंदा पस पंखी त्रिकत जोन ते मंदा। करतूत पशु की मानस जात लोक पचारा करे दिन रात। मनमुख अंधले गुरमत ना पाई पशु पे अभिमान न जाए। कई बारी अपनियां नीवियां वाशतावां दे असर हेठ असीं पशुआं तों भी नीवे कर्म करदे हां अते नतीजे भुगते हां। ज्यों कुकर हरकाया तावे दह दिस जाए लोभी जंत न जाणे पक अपक सब खाए। त्रिग खाणा त्रिग पहनना जिन्ना दूजे पाए प्यार बिस्टा के कीड़े बिस्टा राते मर जम्मे कोई हुआ। इस तरह साडे मन विच अकाल पुरख दी पुल वापर जांदी है अते साडी चेतनता विचों नाम दी जीवन रौ दा एहसास जां विश्वास उड जांदा है जां ओपरा जा हो जांदा है, जिस कारण जीव दा आत्मिक मंडल नाल चेतन संबंध टुट जाता है अते नाम दी जीवन राव नाल साडी सांझ संगत अते लेवा देवी नहीं हो सकती अते असी अपने इलाही विरसे तों वंझे हो जाते हैं। इलाही मंडल दी प्रीत डोरी विचों निकल के जीव आत्मिक माला दी बाकी मणकियां अथवा गुरमुख प्यारियां दी चेतनता नालों भी विछड़ जांदा है अते उन्हां दी दैवी दानविक शक्ति नाल अंतर आत्मे मेल जोल सांझ संगत वणज व्यापार अते लेवा देवी भी नहीं हो सकती। इस तरह भुल द्वारा आत्मिक सोमे अकाल पुरख अथवा नाम अते संगत नालों टुट के माइकी मंडल विच अपने आप नूं अड्री हस्ती समझदा है, जिस कारण उस नूं इकल्लापन महसूस हुंदा है। साध जना ते बाहरी सी रहन अकेलड़ियां तन इकलड़ी जियो बिन ना प्यारे। नानक गुरु न चेतनी मन अपने सुचेत छुट्टे दिल बुआड़ ज्यों सुंजे अंदर खेत। आप कमाणे बिछड़ी दोस न कानू दे वितन खूही मुंद अकेली ना को साथी ना को बेली। उदाहरण ते तौर ते जद कोई मनका माला विच परोता होया है ताताई ओ माला दे मनकियां दे परिवार दा मैंबर हुंदा है अते समुची माला दी सुहापन वड़ियाई अते कदर कीमत विच हर एक मनके दा हिस्सा जां विरसा हुंदा है। पर माला तो निकल के ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਆਪੋ ਸਹੇੜੀ ਹੋਈ ਇਕੱਲ ਵਿੱਚ ਝੂਰਦਾ ਅਤੇ ਖੁਆਰ ਹੁੰਦਾ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਿਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀਵਾਲ ਹੁੰਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਹੁੰਦਾ ਹੈ ਤੇ ਦੈਵੀ ਸੰਗਤ ਦੁਆਰਾ ਆਤਮਿਕ ਲੇਵਾ ਦੇਵੀ ਕਰਦਾ ਅਤੇ ਲਾਹ ਲੈਂਦਾ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੀ ਲੜੀਆਂ, ਸੁਖ ਬੈਸੋ ਸੰਤ ਸੱਜਣ ਪਰਿਵਾਰ, ਹਰ ਤਨ ਖਟਿਓ ਜਾ ਕਾ ਨਾਹੀਂ ਸੁਮਾਰ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾ ਕਾਟਿਆ, ਹਰ ਭਗਤ ਪਰੇ ਭੰਡਾਰਾ। ਨਾਨਕ ਹਰ ਜਸ ਹਰ ਗੁਣ ਲਾਹਾ, ਸਤਸੰਗਤ ਸਭ ਫਲ ਪਾ। ਹੀਰੇ ਹੀਰਾ ਵਿਦਿਆ ਰਤਨ ਮਾਲ, ਸਤਸੰਗਤ ਚੰਗੀ। ਗੁਰਸਿੱਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ। ਖਤਰਨਾਕ ਮੁਜਰਮਾਂ ਨੂੰ ਕਾਲ ਕੋਠਰੀ ਵਿੱਚ ਬੰਦ ਕੀਤਾ ਜਾਂਦਾ ਹੈ ਜਿਸ ਦੀ ਇਕੱਲ ਅਤ ਦੁਖਦਾਈ ਅਤੇ ਅਸਹਿ ਹੁੰਦੀ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੁੰਦਾ ਹੈ ਤਾਂ ਉਸ ਨੂੰ ਹੋਮੇ ਦੇ ਦੀਰਘ ਰੋਗ ਅਥਵਾ ਦੂਜੇ ਭਾਉ ਦਾ ਭਰਮ ਚਿੰਬੜ ਜਾਂਦਾ ਹੈ ਅਤੇ ਉਹ ਆਪਣੇ ਆਪ ਮੈਂ ਮੇਰੀ ਦੀ ਕਾਲ ਕੋਠੀ ਵਿੱਚ ਕੈਦ ਰਹਿੰਦਾ ਹੈ ਅਤੇ ਸਾਰੀ ਉਮਰ ਚਿੰਤਾ, ਫਿਕਰ, ਡਰ, ਭੈ ਦੇ ਅਗਨ ਸੋਕ ਸਾਗਰ ਵਿੱਚ ਸੜਦਾ ਤੇ ਬਲਦਾ ਰਹਿੰਦਾ ਹੈ। ਜੋ ਜੀ ਹਰਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ, ਵਾਜਗੁਰੂ ਫਿਰੇ ਬਿਰੇ ਲਾਦੀ ਦੂਜੇ ਭਾਏ ਖੁਆਏ, ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜੀਓ। ਮੋਹ ਮਾਇਆ ਵਿੱਚ ਗਲਤਾਨ ਹੋਈ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਪਾਉਂਦੀ ਹੀ ਨਹੀਂ। ਜੇ ਦੇਖਾ ਦੇਖੀ ਜਾਂ ਰਿਵਾਜਨ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹ ਨਹੀਂ ਲੈ ਸਕਦਾ। ਜਿਨਕੀ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ। ਓਏ ਵੱਲ ਛਲ ਕਰ ਚੱਤ ਕੱਢ ਦੇ, ਫਿਰ ਜਾਏ ਬਹੇ ਕੁੜਿਆਰਾ ਪਾਸ, ਵਿੱਚ ਸੱਚੇ ਕੂੜ ਨ ਗੱਡੀ ਮਨ ਵੇਖੋ ਕੋ ਨਿਰਜਾਸ। ਕੁੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਾ ਸਾਹੋ ਸੱਚੇ ਵਣਜਾਰੇ, ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਪਾਵਈ, ਦੁਖੀ ਮਾਏ ਪਚੰਨ। ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਈ, ਮਾਖੀ ਚੰਦਨ ਪਰਹਰੇ ਜੈ ਬਿਗੰਨ ਤੈ ਜਾਏ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰਮੁਖ ਪੰਥ ਨ ਚਾਲ ਚਲਨ ਦੇ, ਕਪਟ ਸਨੇਹੀ ਫਲ ਨਾ ਲਹਾਂਦੇ। ਜਦ ਅਕਾਲ ਪੁਰਖ ਦੀ ਯਾਦ ਜੀਵ ਦੀ ਚੇਤਨਤਾ ਕੌਂਸ਼ੀਅਸਨੈਸ ਵਿੱਚੋਂ ਨਿਕਲ ਜਾਵੇ ਜਾਂ ਢਿੱਲੀ ਪੈ ਜਾਵੇ ਅਥਵਾ ਵਿਸ਼ਵਾਸ ਘੱਟ ਜਾਵੇ ਤਾਂ ਹੋਮੇ ਦੀ ਮੈਂ ਮੇਰੀ ਅਥਵਾ ਦੂਜੇ ਭਾਉ ਦਾ ਵਰਤਾਰਾ ਹੋ ਜਾਂਦਾ ਹੈ। ਇਸ ਦੂਜੇ ਭਾਉ ਅਥਵਾ ਹੋਂ ਤਾਰੀ ਚੇਤਨਤਾ ਦੁਆਰਾ ਮੈਂ ਮੇਰੀ, ਖੁਦਗਰਜੀ, ਈਰਖਾ ਦਵੈਤ, ਵੈਰ ਵਿਰੋਧ, ਕਾਮ ਕ੍ਰੋਧ, ਲੋਭ ਮੋਹ ਹੰਕਾਰ ਆਦਿ ਸਾਰੀਆਂ ਮਾਇਕੀ ਵਾਸ਼ਨਾਵਾਂ ਸਹਿਜ ਹੀ ਜੀਵ ਨੂੰ ਆਚਿੰਬੜਦੀਆਂ ਹਨ। ਜਿਨ੍ਹਾਂ ਦੇ ਅਭਿਆਸ ਨਾਲ ਸਾਡੇ ਮਨ ਉੱਤੇ ਪਰਮ ਕੀ ਕਾਈ ਅਥਵਾ ਮਾਇਕੀ ਮਹਿਲ ਚੜ੍ਹਦੀ ਜਾਂਦੀ ਹੈ ਅਤੇ ਅਸੀਂ ਆਤਮਿਕ ਮੰਡਲ ਤੋਂ ਹੋਰ ਵੀ ਦੁਰੇਡੇ ਜਾਂ ਅਸ਼ਰਧਕ ਹੁੰਦੇ ਜਾਂਦੇ ਹਾਂ। ਹਰ ਇੱਕ ਜੀਵ ਦੇ ਮਾਇਕੀ ਖਿਆਲ ਸਮਝ ਨਿਸ਼ਚੇ ਅੱਡ ਅੱਡ ਹੋਣ ਕਰਕੇ ਸਾਡੇ ਜੀਵਨ ਦੇ ਤਜਰਬੇ ਜਾਂ ਐਕਸਪੀਰੀਅੰਸਿਸ ਵੀ ਵਿਲੱਖਣ ਹੁੰਦੇ ਹਨ ਅਤੇ ਸਾਡੇ ਅੰਤਿਸ਼ਕਰਨ ਦੀ ਰੰਗਤ ਵੀ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਹੋਂਧਾਰੀ ਅਤੇ ਨਾਮ ਨਾਲ ਟੁੱਟਿਆ ਜੀਵਾਂ ਦੀ ਸੋਚਣੀ ਸਮਝ ਖਿਆਲ ਨਿਸ਼ਚੇ ਸ਼ਰਧਾ ਰੀਝਾਂ ਆਸਾਂ ਸਵਾਦ ਕਰਮ ਧਰਮ ਕਿਰਿਆ ਅਥਵਾ ਜੀਵਨ ਦੇ ਸਾਰਿਆਂ ਪੱਖਾਂ ਵਿੱਚ ਅੰਤਰ ਅਥਵਾ ਫਰਕ ਹੁੰਦਾ ਹੈ। ਮਾਇਕੀ ਜੀਵਨ ਦੇ ਇਸ ਅੰਤਰ ਦੀ ਵਜ੍ਹਾ ਨਾਲ ਜੀਵਾਂ ਦਾ ਆਪਸ ਵਿੱਚ ਮਤਭੇਦ ਵਾਦ ਵਿਵਾਦ ਝਗੜੇ ਲੜਾਈਆਂ ਖੂਨ ਖਰਾਬੇ ਅਤੇ ਜ਼ੁਲਮ ਹੋਣੇ ਲਾਜ਼ਮੀ ਹਨ ਜਿਸ ਦਾ ਪ੍ਰਤੱਖ ਸਬੂਤ ਹੈ ਕਿ ਸਾਡੇ ਦਿਲਾਂ ਵਿੱਚ ਸਾਡੇ ਘਰਾਂ ਵਿੱਚ ਪਰਿਵਾਰਾਂ ਵਿੱਚ ਸੰਬੰਧੀਆਂ ਵਿੱਚ ਵਿਦਿਅਕ ਅਸਥਾਨਾਂ ਵਿੱਚ ਧਾਰਮਿਕ ਅਸਥਾਨਾਂ ਵਿੱਚ ਧਰਮਾਂ ਵਿੱਚ ਸਰਕਾਰੀ ਮਹਿਕਮਿਆਂ ਵਿੱਚ ਕੌਮਾਂ ਵਿੱਚ ਦੇਸ਼ਾਂ ਵਿੱਚ ਅਤੇ ਇੱਥੋਂ ਤੱਕ ਕਿ ਸਮੁੱਚੇ ਵਿਸ਼ਵ ਵਿੱਚ ਪ੍ਰਗਟ ਪਹਾਰੇ ਦਿਸ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਜਦ ਤਾਈਂ ਸਾਡੇ ਮਨ ਦਾ ਰੁੱਖ ਆਤਮ ਪ੍ਰਾਇਣ ਹੁੰਦਾ ਹੈ ਤਾਂ ਅਸੀਂ ਨਾਮ ਦੀ ਅਨਹਦ ਧੁਨੀ ਵਿੱਚ ਮਸਤ ਹੋ ਕੇ ਅਕਾਲ ਪੁਰਖ ਦੀ ਪ੍ਰੀਤ ਡੋਰੀ ਵਿੱਚ ਪਰੋਤੇ ਹੁੰਦੇ ਹਾਂ ਅਤੇ ਹੁਕਮ ਅਥਵਾ ਇਲਾਹੀ ਪਾਣੀ ਨਾਲ ਸੁਰ ਹੋਏ ਸੰਗੀਆਂ ਸਾਥੀਆਂ ਸਾਧਾਂ ਸੰਤਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਅੰਮ੍ਰਿਤ ਭੋਜਨ ਅਥਵਾ ਨਾਮ ਦੀ ਸਾਂਝ ਲੇਵਾ ਦੇਵੀ ਵਣਜ ਵਪਾਰ ਅਤੇ ਸੌਦਾ ਕਰਦੇ ਹਾਂ ਤੇ ਲਾਹਾ ਲੈ ਕੇ ਆਤਮਿਕ ਆਨੰਦ ਮਾਣਦੇ ਹਾਂ। ਇਸ ਦੇ ਐਨ ਉਲਟ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਅਥਵਾ ਅਕਾਲ ਪੁਰਖ ਨੂੰ ਭੁੱਲ ਕੇ ਅਸੀਂ ਸੱਚੀ ਸੁੱਚੀ ਆਤਮਿਕ ਸਾਧ ਸੰਗਤ ਅਥਵਾ ਸਤਸੰਗਤ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਨਮੁੱਖ ਬਣ ਕੇ ਮਾਇਕੀ ਮੰਡਲ ਦੇ ਬਿਕਮ ਸੋਗ ਸਾਗਰ ਅਥਵਾ ਪੌਜਲ ਬਿਕਮ ਅਸਗਾਹ ਵਿੱਚ ਪਲਚ ਕੇ ਮਰਦੇ ਜੰਮਦੇ ਅਤੇ ਨਰਕ ਭੋਗਦੇ ਹਾਂ। ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੇ। ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਨ ਪਾਪੀ ਜਮ ਖਾਇਆ। ਮੋਹ ਰੋਗ ਸੋਗ ਤਨ ਬਾਂਧਿਓ ਬਹੁ ਜੋਨੀ ਭਰਮਾਈਏ ਟਿਕਨ ਨਾ ਪਾਵੇ ਬਿਨ ਸਤਸੰਗਤ ਕਿਸ ਆਗੇ ਜਾਏ ਰੁਆਈਏ। ਸਾਧ ਸੰਗਤ ਬਿਨ ਭਰਮ ਹੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਬੰਧਿਆ ਨਾਨਕ ਕਰਮੀ ਲੇਖ। ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੋਣ ਕਰਕੇ ਜੀਵ ਦੀ ਚੇਤਨਤਾ ਅਥਵਾ ਅੰਤਿਸ਼ਕਰਨ ਦੀਆਂ ਗਹਿਰਾਈਆਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਹੀ ਗੁੱਝੀ ਤੌਰ ਤੇ ਪ੍ਰਵਿਰਤ ਹੈ। ਇਸ ਕਰਕੇ ਮਾਇਕੀ ਮੰਡਲ ਵਿੱਚ ਵੀ ਜੀਵਾਂ ਦਾ ਆਪਸ ਵਿੱਚ ਮਾਨਸਿਕ ਖਿੱਚ ਅਤੇ ਭਾਈਚਾਰਕ ਮੇਲ ਜੋਲ ਬਣਿਆ ਰਹਿੰਦਾ ਹੈ ਜਿਸ ਨੂੰ ਮੋਹ ਆਖਿਆ ਜਾਂਦਾ ਹੈ। ਇਹ ਮੋਹ ਕਾਇਨਾਤ ਦੀਆਂ ਸਾਰੀਆਂ ਜੂਨਾਂ ਵਿੱਚ ਪ੍ਰਵਿਰਤ ਹੈ। ਇਸੇ ਕਰਕੇ ਜਾਨਵਰ ਅਤੇ ਪੰਛੀ ਆਦਿ ਟੋਲਿਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਅਤੇ ਇਨਸਾਨ ਪਰਿਵਾਰਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਰਹਿੰਦੇ ਹਨ। ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੂੰਹ ਮਿੱਠਾ ਲਾਇਆ, ਮਾਇਆ ਮੋਹ ਸਭ ਜਗਤ ਉਪਾਇਆ, ਇਸ ਜਗ ਮੇ ਮੋਹ ਹੈ ਪਸਾਰਾ। ਆਤਮਿਕ ਮੰਡਲ ਦੀ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਥਵਾ ਪ੍ਰੀਤ ਡੋਰੀ ਵਿੱਚ ਅਨੰਤ ਪ੍ਰਭੂ ਦਾ ਪਾਖਿਆ ਪਾਉ ਅਪਾਰ ਵਾਲਾ ਸਰੂਪ ਪ੍ਰਵਿਰਤ ਹੋਣ ਕਰਕੇ ਇਹ ਸੁਖਦਾਈ ਆਨੰਦਮਈ ਅਤੇ ਬਿਸਮਾਤੀ ਹੈ। ਇਸ ਇਲਾਹੀ ਪਿਆਰ ਦੀ ਪ੍ਰੇਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਗੁਰਮੁਖ ਸਾਧ ਭਗਤ ਹਰਜਨ ਆਦਿ ਨਾਮਾਂ ਨਾਲ ਸਨਮਾਨਿਆ ਗਿਆ ਹੈ ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ, ਮੇਲ ਜੋਲ ਕਰਨ, ਸਾਂਝ ਕਰਨ, ਲੇਵਾ ਦੇਵੀ ਕਰਨ ਅਤੇ ਵਣਜ ਵਪਾਰ ਕਰਨ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਗਿਆ ਹੈ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ, ਸਤਸੰਗਤ ਮਿਲੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ, ਸੰਤੇ ਸੰਗ ਸੰਤ ਸਮਾਕਨ, ਹਰ ਕੀਰਤਨ ਮਨ ਜਾਗੇ, ਰਾਮ ਮੋਕੋ ਹਰਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸ ਹੈ ਮਿੱਠਾ, ਮਿਲ ਸੰਤ ਜਨਾ ਮੁਖ ਪਾਵੇ, ਹਰਜਨ ਸਗਲ ਉਧਾਰੇ ਸੰਗ ਕੇ, ਪਏ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਾਰੇ। ਇਸ ਦੀ ਐਨ ਉਲਟ ਨਾਮ ਦੀਆਂ ਪ੍ਰੇਮ ਸਿਆਪਣਾ ਤੋਂ ਟੁੱਟੇ ਹੋਏ ਅਥਵਾ ਅਕਾਲ ਪੁਰਖ ਤੋਂ ਬੇਮੁਖ ਹੋਏ ਜੀਵਾਂ ਦੇ ਇਕੱਠ ਹੋਣ ਜਾਂ ਮੇਲ ਜੋਲ ਨੂੰ ਸਾਧ ਸੰਗਤ ਅਥਵਾ ਸਤਸੰਗਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਇਕੱਠ ਜਾਂ ਮੇਲ ਜੋਲ ਵਿੱਚ ਆਤਮਿਕ ਪ੍ਰੇਮ ਸਿਆਪਣਾ ਦੀ ਝਲਕ ਅਥਵਾ ਨਾਮ ਦੀ ਪਾਰਸ ਕਲਾ ਨਹੀਂ ਹੁੰਦੀ। ਕਿਸੇ ਗੁਰਮੁਖ ਵਿਦਵਾਨ ਨੇ ਠੀਕ ਲਿਖਿਆ ਹੈ ਕਿ ਇਲਾਹੀ ਪ੍ਰੇਮ ਸਿਆਪਣਾ ਤੋਂ ਅਨਰੰਗੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਅਥਵਾ ਸਤਸੰਗਤ ਕਹਿਣਾ ਨਾਵਾਜਬ ਅਤੇ ਭੁਲੇਖਾ ਹੈ। ਐਸੇ ਨਾਮ ਤੋਂ ਅਨਰੰਗੇ ਅਥਵਾ ਸੱਖਣੇ ਅਤੇ ਮਾਇਆ ਵਿੱਚ ਰੰਗੇ ਮਨੁੱਖਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਸਦਾ ਸਹਾਈ ਸੰਤ ਪੇਖੇ ਸਦਾ ਹਜ਼ੂਰ, ਨਾਮ ਬਿਹੁੰਨੜੀਆਂ ਸੀ ਮਰਨ ਵਿਸੂਰ ਵਿਸੂਰ, ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਕੂੜਾ ਗੰਢ ਨ ਚੱਲੀ ਚਿੱਕੜ ਪੱਥਰ ਬੰਦ, ਕਬੀਰ ਮਾਰੀ ਮਰਿਓ ਕੁਸੰਗ ਕੀ, ਕੇਲੇ ਨਿਕਟ ਜੁਬੇਰ, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾਹੀ। ਉਦਾਹਰਣ ਦੇ ਤੌਰ ਤੇ ਮੁਰਦਾ ਲੋਥਾਂ ਦੇ ਇਕੱਠ ਵਿੱਚੋਂ ਬਦਬੋ ਹੀ ਫੈਲਦੀ ਹੈ ਜੋ ਜਿਉਂਦੇ ਜੀਵਾਂ ਲਈ ਦੁੱਖਦਾਈ ਅਤੇ ਅਸਹਿ ਹੁੰਦੀ ਹੈ। ਨਾਮ ਅਥਵਾ ਇਲਾਹੀ ਪ੍ਰੇਮ ਸਿਆਪਣਾ ਤੋਂ ਬਗੈਰ ਜੀਵਾਂ ਦੀ ਚੇਤਨਤਾ ਅਤਮਲੀਨ ਅਤੇ ਨੀਵੀਂ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਦੇ ਮੇਲ ਜੋਲ ਅਤੇ ਵਿਵਹਾਰ ਵਿੱਚੋਂ ਵੀ ਮਾਇਕੀ ਬਦਬੂ ਦੀ ਸੜਿਆਨ ਉਪਜਦੀ ਹੈ, ਜਿਸ ਦਾ ਉਹਨਾਂ ਦੇ ਸੰਗੀਆਂ ਸਾਥੀਆਂ ਉੱਤੇ ਮੁਰਦਿਆਂ ਦੀ ਸੜਿਆਨ ਵਾਂਗ ਅਤਿਅੰਤ ਭੈੜਾ ਅਤੇ ਮਾਰੂ ਅਸਰ ਹੁੰਦਾ ਹੈ। ਇੱਥੋਂ ਤਾਈਂ ਕਿ ਉਹਨਾਂ ਦੇ ਮੋਹ ਪਿਆਰ ਵਿੱਚ ਮੈਂ ਮੇਰੀ ਦੀ ਅੰਸ ਹੁੰਦੀ ਹੈ। ਇਸੇ ਕਰਕੇ ਮਾਇਕੀ ਪਿਆਰ ਅਥਵਾ ਮੋਹ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰਿਓ ਮੇਰਿਓ ਸਭੇ ਕਹਿ ਰਿਹਾ। ਹਿਤ ਸਿਉਂ ਬਾਂਧਿਓ ਚੀਤ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ। ਹੋਮੇ ਝਗੜਾ ਪਾਇਓ, ਝਗੜੇ ਜਗ ਮੋਇਆ। ਜਿੰਨੀ ਨਾਮ ਵਿਸਾਰਿਆ, ਸੇ ਹੋਤ ਦੇਖੇ ਖੇ। ਪੁੱਤਰ ਮਿੱਤਰ ਬਿਲਾਸ ਬਣਤਾ, ਟੁੱਟਦੇ ਇਹ ਨੇ। ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆ ਅਤੇ ਬੇਮੁਖ ਹੋਏ ਜੀਵਾਂ ਨੂੰ ਮੁਰਦਾ ਹੀ ਕਿਹਾ ਗਿਆ ਹੈ। ਸਤਿਗੁਰੂ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਈ। ਮ੍ਰਿਤਕ ਕਹੀਏ ਨਾਨਕਾ, ਜੈ ਪ੍ਰੀਤ ਨਹੀਂ ਭਗਵੰਤ, ਹਰ ਬਿਸਰਤ ਸੋ ਮੂਗਾ। ਇਸ ਤੋਂ ਸਪਸ਼ਟ ਹੈ ਕਿ ਨਾਮ ਅਥਵਾ ਇਲਾਹੀ ਪ੍ਰੇਮ ਸਵੈਪਣਾ ਤੋਂ ਟੁੱਟੇ ਹੋਏ ਜੀਵ ਆਤਮਿਕ ਤੌਰ ਤੇ ਮੁਰਦੇ ਹੁੰਦੇ ਹਨ ਅਤੇ ਇਹਨਾਂ ਮੁਰਦਿਆਂ ਦੇ ਆਪਸ ਵਿੱਚ ਮੇਲ ਮਿਲਾਪ ਅਥਵਾ ਸੰਗ ਵਿੱਚੋਂ ਵੀ ਮੁਰਦਿਆਂ ਦੀ ਬਦਬੋ ਨਿਕਲਣੀ ਸੁਭਾਵਿਕ ਹੈ। ਸਾਰੇ ਵਿਸ਼ਵ ਵਿੱਚ ਜੋ ਸ਼ੱਕ, ਸਾੜਾ, ਘਿਰਨਾ, ਈਰਖਾ, ਦੁਵੈਰ, ਵੈਰ ਵਿਰੋਧ, ਝਗੜੇ, ਲੜਾਈਆਂ ਅਤੇ ਬਦਲੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਨਜ਼ਰ ਆਉਂਦਾ ਹੈ, ਇਹ ਸਭ ਇਨਸਾਨੀ ਮੁਰਦਿਆਂ ਦੀ ਬਦਬੋ ਦਾ ਹੀ ਪ੍ਰਤੀਬਿੰਬ ਜਾਂ ਪ੍ਰਗਟਾਵਾ ਹੈ। ਇਹ ਵਿਸ਼ਵਾਸਹੀਨ ਨਾਮ ਤੋਂ ਟੁੱਟੇ ਹੋਏ ਮੁਰਦਾ ਜੀਵ ਖੁਦ ਮੋਹ ਮਾਇਆ ਦੇ ਅਗਨ ਸੋਕ ਸਾਗਰ ਵਿੱਚ ਸੜਦੇ ਬਲਦੇ ਰਹਿੰਦੇ ਹਨ ਅਤੇ ਜਿਸ ਨਾਲ ਵੀ ਇਹ ਸੰਗ ਜਾਂ ਮੇਲ ਕਰਦੇ ਹਨ ਉਹਨਾਂ ਨੂੰ ਵੀ ਆਪਣੀ ਮੋਹ ਮਾਇਆ ਦੀ ਅੱਗ ਦੀ ਚੁਆਤੀ ਲਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਦੇ ਇਕੱਠ ਨਾਲ ਇਸ ਮਾਇਕੀ ਅਗਨ ਸੋਕ ਸਾਗਰ ਦੇ ਭਾਂਬੜ ਹੋਰ ਵੀ ਵੱਧਦੇ ਜਾਂਦੇ ਹਨ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਉਸ ਅੰਦਰ ਕੂੜ ਕੂੜੋ ਕਰਬੂਜੇ, ਅਣਹੋਂਦੇ ਝਗੜੇ ਦੈ ਉਸ ਦੈ ਗੱਲ ਪਾਇਆ। ਉਹ ਗੱਲ ਫਰੋਸੀ ਕਰੇ ਬਹੁਤੇਰੀ, ਉਸਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡੇ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸਦਾ ਵੀ ਲੱਛਣ ਲਾਇਆ। ਮਨਮੁੱਖ ਮਾਇਆ ਮੋਹ ਵਿਆਪੀ, ਦੂਜੇ ਪਾਏ ਮਨੁਆ ਥਿਰਨਾ ਹੈ। ਅੰਦਿਨ ਜਲਤ ਰਹੇ ਦਿਨ ਰਾਤੀ, ਹੋਮੇ ਖਪੇ ਖਪਾਏ। ਅੰਤਰ ਲੋਭ ਮਹਾ ਗੁਬਾਰਾ, ਤਿਨਕੈ ਨਿਕਟ ਨਾ ਕੋਈ ਜਾਏ। ਮਨਮੁਖ ਬੋਲੇ ਅੰਧਲੇ, ਤਿਸਮੈ ਅਗਨੀ ਕਾ ਵਾਸ। ਅਸਲ ਵਿੱਚ ਧਾਰਮਿਕ ਅਸਥਾਨ, ਧਰਮਸ਼ਾਲਾ, ਡੇਰੇ, ਮੱਠ, ਦਰਗਾਹ ਅਤੇ ਠਾਠ ਆਦਿ ਪਵਿੱਤਰ ਪ੍ਰੇਮ ਸੈਪਣਾ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ ਅਤੇ ਨਾਮ ਅਭਿਆਈ ਅਭਿਆਸ ਆਦਿ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਸਨ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਹੋ ਜਿਹੇ ਪਵਿੱਤਰ ਆਤਮਿਕ ਕੇਂਦਰਾਂ ਨੂੰ ਵੀ ਨਾਮ ਤੋਂ ਟੁੱਟੇ ਹੋਏ ਅਖੌਤੀ ਧਰਮੀਆਂ ਨੇ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ ਅਤੇ ਉੱਥੇ ਵੀ ਈਰਖਾ, ਦਵੈਰ, ਤੁਸਬ, ਲੋਭ, ਕ੍ਰੋਧ, ਹੰਕਾਰ, ਡਰ, ਸਹਿਮ, ਅਸ਼ਾਂਤੀ ਅਤੇ ਬੇਮੁਕਤਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ, ਜਿਸ ਦਾ ਪ੍ਰਗਟਾਵਾ ਜ਼ਾਹਰਾ ਤੌਰ ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਅਤੇ ਬੇਮੁਕਤਾ ਵਿੱਚ ਨੀਵੀਆਂ ਰੁਚੀਆਂ ਨੀਵੇਂ ਖਿਆਲ, ਪਾਰਟੀਬਾਜ਼ੀ, ਈਰਖਾ ਦਵੈਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ ਦਵੈਤ ਦੇ ਅੱਡੇ, ਹਉਮੈ ਦਾ ਅਖਾੜਾ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਛੱਪ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਨ ਦਾ ਕੇਂਦਰ ਅਤੇ ਬਦਲਾ ਲੈਣ ਦਾ ਜ਼ਰੀਆ ਹੀ ਬਣਾ ਛੱਡਿਆ ਹੈ। ਦੁੱਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ ਦਵੈਤ, ਵੈਰ ਵਿਰੋਧ, ਲੋਭ, ਸਵਾਰਥ, ਕ੍ਰੋਧ ਅਤੇ ਹਉਮੈ ਦਾ ਖੁੱਲਮ ਖੁੱਲਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਆਪਣੇ ਹੀ ਧਰਮ ਦੀ ਗਲਾਨੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਮਾਨਸਿਕ ਗਲਾਨੀ ਜਾਂ ਅਗਨੀ ਦੀ ਚਿਣਗ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਵੀ ਲੋਭ ਲਹਿ, ਤੂੰ ਤੂੰ ਮੈਂ ਮੈਂ, ਹਉਮੈ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮਿਹਣੇ, ਲੜਾਈਆਂ ਝਗੜੇ, ਖੂਨ ਖਰਾਬੇ, ਬਦਲੇ ਲੈਣੇ ਆਦਿ ਘਿਰਨਾ ਯੋਗ, ਭਿਆਨਕ ਅਤੇ ਦੁੱਖਦਾਈ ਕਰਤੂਤਾਂ ਹੁੰਦੀਆਂ ਰਹਿੰਦੀਆਂ ਹਨ। ਸਾਡੀ ਧਾਰਮਿਕ ਗਲਾਨੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਜੋ ਬੁਝੇ ਜਲ ਸਾਰਤਾ ਕੀ, ਨਾਉਂ ਮੇਂ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ, ਬਾਹਰ ਸੇ ਪਾਗ ਊਟ ਲੀਜਿਤ ਕੋਟ ਗੜ, ਗੜ ਮੇਂ ਜੋ ਲੂਟ ਲੀਜੇ ਕਹੋ ਕਤ ਜਾਈਏ, ਚੋਰਨ ਕੇ ਤਰਾਸ ਜਾਏ ਸਰਨ ਨਿਰਿੰਦ ਗਹੇ, ਮਾਰੇ ਮਹੀਪਤ ਜੀਉ ਕੈਸੇ ਕਹਿ ਬਚਾਈਏ, ਮਾਇਆ ਡਰ ਡਰਪਤ ਹਾਰ, ਗੁਰਦੁਆਰੇ ਜਾਵੇ ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਅਫਸੋਸ ਦੀ ਗੱਲ ਇਹ ਹੈ ਕਿ ਇਹ ਧਾਰਮਿਕ ਗਲਾਨੀ ਦਾ ਪ੍ਰਗਟਾਵਾ ਸਤਸੰਗ ਅਥਵਾ ਸਾਧ ਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਇਸ ਧਾਰਮਿਕ ਗਲਾਨੀ ਦੇ ਪ੍ਰਗਟਾਵੇ ਨੂੰ ਸਤਸੰਗਤ ਅਥਵਾ ਸਾਧ ਸੰਗਤ ਦਾ ਨਾਂ ਦੇਣਾ ਸਾਡੀ ਅਗਿਆਨਤਾ ਦੀ ਭੁੱਲ ਹੈ। ਅਸੀਂ ਬਾਹਰਮੁਖੀ ਧਰਮ ਦੇ ਦੀਰਘ ਭਰਮ ਭੁਲੇਖੇ ਵਿੱਚ ਅਵੇਸਲੇ, ਬੇਪਰਵਾਹ, ਅਗਿਆਨ, ਅਗਿਆਨੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਬਣ ਕੇ ਸੱਚੀ ਸੁੱਚੀ ਇਲਾਹੀ ਰੰਗ ਵਾਲੀ, ਆਤਮਿਕ ਰਸ ਵਾਲੀ, ਚੁੱਪ ਪ੍ਰੀਤ ਵਾਲੀ, ਪ੍ਰੀਤ ਡੋਰੀ ਵਾਲੀ, ਪਿਆਰ ਬਲਬਲਿਆਂ ਵਾਲੀ, ਪ੍ਰੇਮ ਸਵੈਪਣਾ ਵਾਲੀ, ਰੁਣ ਚੁਣ ਵਾਲੀ, ਅਨਹਦ ਧੁਣੀ ਵਾਲੀ, ਆਤਮਿਕ ਜੀਵਨ ਵਾਲੀ, ਜਿਉਂਦੀ ਜਾਗਦੀ, ਆਤਮਿਕ ਸ਼ੋਅ ਵਾਲੀ, ਆਤਮਿਕ ਖਿੱਚ ਵਾਲੀ, ਨਾਮ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਦੀ ਅੰਤਰ ਆਤਮਿਕ ਮਾਰਗ ਦੀ ਪ੍ਰੇਮ ਖੇਲ ਤੋਂ ਵਾਂਝੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਸਾਡੇ ਅਖੌਤੀ ਧਰਮ ਪ੍ਰਚਾਰਕ ਅਤੇ ਧਰਮ ਦੇ ਠੇਕੇਦਾਰ ਭੋਲੇ ਪਾਲੇ ਹੋਣਹਾਰ ਜਗਿਆਸੀਆਂ ਨੂੰ ਬਾਹਰਮੁਖੀ ਫੋਕੇ ਕਰਮਕਾਂਡ ਵਿੱਚ ਹੀ ਪ੍ਰਚਾਈ ਅਤੇ ਰਸਾਈ ਰੱਖਦੇ ਹਨ। ਮੌਨ ਪਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ, ਤੱਟ ਤੀਰਤ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਤਵ ਤਲਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੀ ਲੱਖ ਯਤਨ ਕਰਾਏ। हट निग्रह कर काया चीजे वर्त तपन कर मन ने पीजे। एता निरी पुरी जहरा को संगत है जिसनु सत्संगत कहना अथवा सात संगत लफजां दी निरादरी है। साडे समुचे जीवन अथवा शख्सियत नू रंगन टालन घड़न बदलन अते बनाउन दा इको इक साधन जां जरिया वह है संगत। दूजे लफजां विच संगत ही साडे जीवन नू सुखदाई जां दुखदाई कामयाब जां निशफल नेक जां बद परमार्थी जां महिकी आत्मप्रायण जां मायाप्रायण शांत जां अशांत प्रेममयी जां फोका चढ़दियां कला जां ढेंदियां कला मुक्ति जां बंधन स्वर्ग जां नरक चरण शरण जां जमा दे वास नाम दी ठंड जां माइकी अगन आत्म ज्ञान जां परम बुलावा प्रेम स्वैपणा जां ईरखा दी साड़ तू ही तू जां मैं मेरी गुरमुख जां मनमुख आस्तिक जां नास्तिक आदि ढालन बदलन अते बनाउन दे समर्थ है। कबीर मन पंखी पयो उड़ उड़ दह दिस जाए जो जैसी संगत मिले सो तैसो फल खाए काहू दिशा के पवन गमन कै बरका आवै काहू दिशा को पवन बादर बिलात है काहू जल पान किए रहत अरोग देही काहू जल पान व्यापे बिरथा बिललात है काहू ग्रह की अगन पाक साक सिद्ध करे काहू ग्रह की अगन पवन जरात है काहू की संगत मिल जीवन मुक्त होए काहू की संगत मिल जमपुर जात है काहू की संगत मिल जीवन मुक्त होए काहू की संगत मिल जमपुर जात है। चलदा गुरु प्यारी सत्संग जीओ गुरु प्यारे बाऊ जी राणे गुरबाणी की रोशनी विच जो आत्मिक लड़िया साड़ी अगवाई ले लिखिया हैं ये अमोलक खजाना उन्होंने सानू बख्शिश किया है जो गुरु को प्राप्त होया। संगत दे विषय उत्ते तकरीबन 14 लेख लिखे हैं होर भी अड अड विषय नू लैके गुरु प्यारे ने यह आत्मिक रोशनी सानू दिती है। सो इन्ना लिखा दा स्टाल बाहर लॉबी दे विच लग्या है सो आप इन्ना लिखा नू कर जाके इन्ना तो ला ले सकते हो। वाहिगुरु जी का खालसा वाहिगुरु जी की फतह। गुरु प्यारे सत्संग जी हुण बच्चों का कीर्तन शुरू हो जाएगा सो छोटे बच्चों संबंधी बेनती है वो कृपा करके स्टेज पर आ जाए।